कृपा हीरे जेत जड़ा हीरे जेत जड़ा शब्द रतन जित मन लागा 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 ओ मन लागा मन लागा मन लागा रतन जित मन लागा शब्द रतन जित मन लागा ए हो समाओ शब्द रतन है गुर का शब्द रतन है रे जेत जड़ा रे जेत जड़ा गुर का शब्द रतन है गुर का शब्द रतन है हीरे जेत जड़ा हीरे जेत जड़ा शब्द से ती मन मिले आ शब्द से ती मन मिले आ मान मिले 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 शब्द से ती मन मिले शब्द मन 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 मिलया मन मिलया मन मिलया मन मिलया मन मिलया मन मिलया 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 शब्द से ती मन मिलया शब्द से मन मिले ओ मन 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 मिले शब्द से ती मन मिले मन मिले मन मिले 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 शब्द से ती मन मिले सच्चे लाया सच्चे लाया भाव धीरे चेत जड़ा धीरे चेत जड़ा पुरका शब्द रतन है गुर का शब्द रतन है गुर का शब्द आपे हीरा रतन आपे आपे हीरा रतन आपे धनी पा मदनी सरे Dhani sare ga ma re sa ni sare dhani pa ma pa da ni sa ma pa da ni sa ma pa da ni sa ape hira रतन आपे आपे हीरा रतन आपे जिसनु दे बुझाए किसनु हे बुझाए गुर का शब्द कतन है, गुर का शब्द कहे नानक शब्द रतन है, कहे नानक शब्द रतन कहे नानक शब्द रतन है, कहे नानक शब्द रतन है, हीरे जेत कहे नानक शब्द रतन है, कहे नानक शब्द रतन है, हीरा जेत जड़ा हीरा जेत जड़ा का शब्द रतन है, गुर का शब्द रतन है, गुर का शब्द रतन है, गुर का शब्द रतन है। गुर का शब्द रतन है, बिन गुर शब्द ना सवर सकाजा, 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 बिन गुर बिन
बिन
शब्दे क्यों तरी है भव जल, बिन शब्दे क्यों तरी है भव जल, बिन शब्दे क्यों तरी है भव जल, बिन शब्दे क्यों शब्दे क्यों तरी है भव जल, बिन शब्दे क्यों तरी है, नाम बिन जग रोग पिया पिया डूबदा डूब डूब मरी भव जल, बिन शब्दे क्यों तरिए भव जल, बिन शब्दे क्यों तरिए भव जल, बिन शब्दे क्यों सवेर से काजा, बिन गुरु शब्द ना सवेर से काजा, बिन गुरु बिन गुरु गुरु शब्द न सबर से काजा काजा, बिन गुरु 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 बिन सबर से काजा, बिन गुरु शब्द न सबर से काजा, बिन गुरु शब्द न सबर से काजा, शब्द न सवर से काजा, शब्द न जाने से अन्ने बोले, शब्द न जाने से अन्ने न जाने से अन्ने बोले, शब्द न जाने से अन्ने बोले, शब्द शब्द न जाने से अन्ने बोले, से कित आए संसारा, कितना आए संसारा, आए संसारा, कितना आए संसारा, शब्द न जाने से अन्ने बोले, शब्द न जाने से अन्ने शब्द न जाने से अन्ने बोले, शब्द से कितना आए संसारा, कितना आए संसारा। शब्द न जाने से अन्ने बोले, शब्द न जाने से अन्ने बोले, से कितने आए संसारा, से कितने आए संसारा, कितने संसारा, से कितने आए संसारा। और का शब्द रतन है। नदर करे जे अपनी नदर करे जे अपनी ता नदरी सतगुरु पाया ता नदरी सतगुरु पाया ए जियो बहुते जन्म परम ए जियो एह जियो एह जियो एह जियो बहुते जन्म भर में आ तां सतगुर शब्द सुनाया ता सतगुर शब्द सुनाया गुर का शब्द रतन है गुर का शब्द रतन है हीरे जे शब्द रतन है शब्द रतन है शब्द रतन है शब्द रतन है शब्द रतन 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 है शब्द 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 रतन है, शब्द रतन जिन सतगुर पुरख ना सेवे ना सेवे ना सेवे जिन सतगुर पुरख ना सेवे जिन सतगुर पुरख ना सेवियो शब्द ना कीतो विचार शब्द ना कीतो विचार ओए मानस जून नया पशु टोर दवार दवार मानस जून ना आखी है ओए मानस जून ना आखी है ओए मानस जून ना आखी है ओए मानस आखी है पशु तोर गवार गवार मानस जून ना आखी है ओए मानस जून ना आखी है ओए मानस जून ना आखी है ओए मानस Gagama paga mare zar ni zar ni zar ni zar da da ni zar da da ni re da da ni zar Aki hai oye manas juna Aki hai oye manas Gur ka shabd ratan शब्द रतन है हीरे जेत जड़ा हीरे जेत जड़ा गुर का शब्द
परम सत्कार योग गुरु महाराज जी की पवित्र हजूरी विच गुरु बाबा जी का कीर्तन ਅਤੇ ਗੁਰਬਾਣੀ ਦੀ ਸਿੱਖਿਆ ਸੁਣਨ ਦੇ ਲਈ ਅਸੀਂ ਸਾਰੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਹਾਂ ਸਿਰਫ ਉਹੀ ਆਤਮਾਵਾਂ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਸਿੱਖਿਆ ਸੁਣਨ ਲਈ ਆਉਂਦੀਆਂ ਹਨ ਜਿਹੜੀਆਂ ਆਤਮਾਵਾਂ ਦਾ ਇਸ ਬਾਣੀ ਦੇ ਨਾਲ ਬਹੁਤ ਪੁਰਾਣਾ ਸੰਬੰਧ ਹੁੰਦਾ ਹੈ ਨਹੀਂ ਤਾਂ ਆਮ ਇਨਸਾਨ ਨੂੰ ਤਾਂ ਇਸ ਬਾਣੀ ਦੀ ਨਾ ਹੀ ਤਾਂ ਸਮਝ ਪੈਂਦੀ ਹੈ ਤੇ ਨਾ ਹੀ ਇਸ ਦੇ ਵਿੱਚ ਚਿੱਤ ਲੱਗਦਾ। ਇਸੇ ਕਰਕੇ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਗਾਉਂਦੇ ਜਲਦੀ ਥੱਕ ਜਾਂਦੇ ਹਨ, ਜਲਦੀ ਸਮਾਂ ਦੇਖਣਾ ਸ਼ੁਰੂ ਕਰ ਦਿੰਦੇ ਹਨ। ਕਿਉਂ? ਜਿਸ ਵਸਤੂ ਦੇ ਵਿੱਚ ਮਨ ਨਾ ਲੱਗੇ ਉੱਥੇ ਮਨ ਔਰ ਚਿੱਤ ਅੱਕ ਜਾਇਆ ਕਰਦਾ, ਪਰ ਜੇ ਗੱਲਾਂ ਕਰਨ ਬੈਠ ਜਾਈਏ ਜੋ ਕਿ ਫਜ਼ੂਲ ਹੁੰਦੀਆਂ ਹਨ ਤਾਂ ਉੱਥੇ ਪਤਾ ਹੀ ਨਹੀਂ ਲੱਗਦਾ ਕਿੰਨੇ ਕਿੰਨੇ ਘੰਟੇ ਗੁਜ਼ਰ ਜਾਂਦੇ। ਉਦੋਂ ਮਨ ਨਾ ਅੱਕਦਾ ਹੈ ਨਾ ਥੱਕਦਾ ਹੈ। ਪਰੰਤੂ ਜਿਨ੍ਹਾਂ ਨੂੰ ਗੁਰਬਾਣੀ ਦੇ ਕੀਰਤਨ ਦਾ, ਗੁਰਬਾਣੀ ਦੀ ਵਿਚਾਰ ਦਾ, ਗੁਰਬਾਣੀ ਦੇ ਉਪਦੇਸ਼ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹ ਅਸੀਂ ਆਮ ਸੁਣਦੇ ਹਾਂ ਉਹਨਾਂ ਸੰਗਤਾਂ ਤੋਂ ਕਿ ਟਾਈਮ ਦਾ ਪਤਾ ਹੀ ਨਹੀਂ ਲੱਗੇ, ਇੱਕ ਘੰਟਾ ਟਾਈਮ ਕਦੋਂ ਖਤਮ ਹੋ ਗਿਆ। ਇਹ ਲਫ਼ਜ਼ ਮੈਂ ਵਾਰ ਵਾਰ ਤਕਰੀਬਨ ਹਰ ਸ਼ਹਿਰ 'ਚ ਹਰ ਥਾਂ 'ਤੇ ਸੁਣਦਾ ਹਾਂ। ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਵੀ ਟਾਈਮ ਵੀ ਪੂਰਾ ਹੋ ਗਿਆ। ਸੋ ਉਹ ਕਿਤਨੇ ਕੁ ਭਾਗਾਂ ਵਾਲੇ ਹਨ, ਉਹ ਆਤਮਾਵਾਂ ਵੀ ਪੂਜਨੀਕ ਹਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਿਆਰੀ ਲੱਗਦੀ ਹੈ, ਗੁਰਬਾਣੀ ਦੀ ਵਿਚਾਰ ਪਿਆਰੀ ਲੱਗਦੀ ਹੈ, ਗੁਰਬਾਣੀ ਦਾ ਕੀਰਤਨ ਪਿਆਰਾ ਲੱਗਦਾ ਹੈ ਅਤੇ ਗੁਰਬਾਣੀ ਦੀ ਸਮਝ ਵੀ ਆਉਂਦੀ। ਅੱਜ ਬੀਬੀਆਂ ਨੇ ਸ਼ਬਦ ਪਹਿਲਾਂ ਪੜ੍ਹਿਆ, ਪਵਜਲ ਬਿਨ ਸ਼ਬਦੇ ਕਿਉਂ ਤਰੀਏ। ਉਦਾਸ ਵੀ ਸੋਚ ਕੇ ਇਹੀ ਆਇਆ ਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਪਤਾ ਨਹੀਂ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਸ਼ਬਦ, ਅੱਜ ਮੈਂ ਸ਼ਬਦ 'ਤੇ ਹੀ ਕੀਰਤਨ ਕਰਨਾ ਹੈ। ਲੇਕਿਨ ਉਸਨੇ ਮਨ ਨੂੰ, ਮਨ ਦੇ ਉੱਤੇ ਗੁਰੂ ਮਹਾਰਾਜ ਦੇ ਸ਼ਬਦ ਦੀ ਜੋ ਵਿਚਾਰ ਹੈ, ਸ਼ਬਦ ਦੀ ਮਹਿਮਾ ਹੈ, ਸ਼ਬਦ ਕੀ ਚੀਜ਼ ਹੈ, ਸ਼ਬਦ ਦੀ ਕਿਤਨੀ ਮਹਾਨਤਾ ਹੈ, ਬਸ ਇਸੇ ਹੀ ਰੰਗ ਦੇ ਵਿੱਚ, ਜਿਸ ਕਰਕੇ ਦਾਸ ਨੇ ਥੋੜ੍ਹੇ ਜਿਹੇ ਪ੍ਰਮਾਣ ਵੀ ਗੁਰਬਾਣੀ ਦੇ ਵਿੱਚੋਂ ਸ਼ਬਦ ਦੇ ਉੱਤੇ ਹੀ ਅਰਜ਼ ਕੀਤੇ, ਜਿਨ੍ਹਾਂ ਦੇ ਵਿੱਚ ਬਹੁਤ ਸੌਖਾ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਨੰਬਰ 1, ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਬਿਨ ਗੁਰ ਸ਼ਬਦ ਨਾ ਸਬਰ ਸਕਾਜਾ। ਗੁਰੂ ਜੀ ਕਹਿੰਦੇ ਹਨ ਜਿਹੜੇ ਲੋਕ ਸ਼ਬਦ ਤੋਂ ਸੱਖਣੇ ਹਨ, ਗੁਰੂ ਦੇ ਸ਼ਬਦ ਤੋਂ, ਗੁਰੂ ਦੇ ਸ਼ਬਦ ਤੋਂ, ਗੁਰੂ ਦੇ ਵਚਨ ਤੋਂ, ਕਿਉਂਕਿ ਇਹਨਾਂ ਸ਼ਬਦਾਂ 'ਚ ਗੁਰੂ ਦੀ ਅਕਲ ਹੈ, ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਜੀ ਦੇ ਆਪਣੇ ਜ਼ਾਤੀ ਖਿਆਲ ਹਨ, ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਜੀ ਦੇ ਆਪਣੇ ਜ਼ਾਤੀ ਅਨੁਭਵ ਹਨ। ਜਿਹੜਾ ਇਨਸਾਨ ਗੁਰੂ ਮਹਾਰਾਜ ਜੀ ਦੇ ਖਿਆਲਾਂ ਨੂੰ ਮੰਨਣ ਤੋਂ ਮੁਨਕਰ ਹੋਏਗਾ, ਇਹਦਾ ਮਤਲਬ ਉਹ ਆਪਣੇ ਖਿਆਲਾਂ ਤੋਂ ਬਹੁਤ ਕਨਵਿੰਸਡ ਹੈ। ਉਹ ਸੋਚਦਾ ਹੈ ਕਿ ਮੈਨੂੰ ਇਹਨਾਂ ਖਿਆਲਾਂ ਦੀ ਲੋੜ ਨਹੀਂ, ਸੋਚਦਾ ਹੈ ਕਿ ਮੈਨੂੰ ਇਹਨਾਂ ਖਿਆਲਾਂ ਦੀ ਜ਼ਰੂਰਤ ਨਹੀਂ। ਸੋ ਜੋ ਗੁਰੂ ਮਹਾਰਾਜ ਦੇ ਪਵਿੱਤਰ ਸ਼ਬਦ, ਗੁਰਬਾਣੀ ਦੇ ਇਹ ਵਚਨ, ਗੁਰੂ ਜੀ ਦੇ ਇਹ ਜੋ ਖਿਆਲ ਹਨ, ਇਹਨਾਂ ਤੋਂ ਬਿਨਾਂ ਹੀ ਆਪਣੀ ਜ਼ਿੰਦਗੀ ਨੂੰ ਚਲਾਉਣ ਦੀ ਕੋਸ਼ਿਸ਼ ਕਰੇਗਾ, ਗੁਰੂ ਜੀ ਨੇ ਨਿਰਣਾ ਕਰ ਦਿੱਤਾ ਹੈ, ਗੁਰੂ ਜੀ ਨੇ ਨਿਚੋੜ ਕੱਢ ਦਿੱਤਾ ਹੈ ਕਿ ਕਾਰਜ ਉਹਦਾ ਕੋਈ ਸਵਰਨ ਨਹੀਂ ਲੱਗਾ। ਹੋ ਸਕਦਾ ਥੋੜ੍ਹੀ ਕੁ ਦੇਰ ਲਈ ਮੱਤ 'ਤੇ ਜਦੋਂ ਪੜਦਾ ਪੈ ਜਾਂਦਾ ਇਹਦੀ ਆਕੜ ਬਹੁਤ ਵੱਧ ਜਾਂਦੀ ਹੈ ਅਤੇ ਪੈਸਾ ਜੋ ਹੈ ਇਸ ਦੀ ਮੱਤ ਮਾਰ ਦਿੰਦਾ ਹੈ। ਇਹ ਸੋਚਦਾ ਮੇਰੇ ਸਾਰੇ ਹੀ ਕੰਮ ਬਣੀ ਜਾਂਦੇ ਇਹ ਸੋਚਦਾ ਹੈ ਮੇਰੇ ਸਾਰੇ ਹੀ ਕੰਮ ਬਣੀ ਜਾਂਦੇ ਹਨ, ਲੇਕਿਨ ਇਹਨੂੰ ਇਹ ਨਹੀਂ ਦਿਸਦਾ ਹੁੰਦਾ ਕਿ ਇਹ ਬਣੀ ਨਹੀਂ ਜਾ ਰਹੇ। ਜਿਹਨਾਂ ਨੂੰ ਇਹ ਸੋਚ ਰਿਹਾ ਨਾ ਕਿ ਇਹਦੇ ਸਾਰੇ ਕੰਮ ਬਣੀ ਜਾ ਰਹੇ ਹਨ, ਇਹ ਤਾਂ ਕਿਸੇ ਐਸੇ ਟੋਏ ਦੀ ਤਰਫ ਕਿਸੇ ਐਸੇ ਖੱਡ ਦੀ ਤਰਫ ਜਾ ਰਿਹਾ ਹੈ ਜਿਸ ਦਿਨ ਉਹ 'ਚ ਡਿੱਗੇਗਾ ਉਦੋਂ ਹੀ ਪਤਾ ਲੱਗੇ। ਬਿਨ ਗੁਰ ਸ਼ਬਦ ਨਾ ਸਵਰਸ ਕਾਜ। ਇੱਕ ਪ੍ਰਮਾਣ ਇਹ ਸੁਣਿਆ, ਇਹਨਾਂ ਛੋਟੀਆਂ ਛੋਟੀਆਂ ਪੰਕਤੀਆਂ ਨੂੰ ਅੰਦਰ ਵਸਾਉਣ ਦੀ ਲੋੜ ਹੈ। ਗੁਰੂ ਦਾ ਸ਼ਬਦ ਜਿਸ ਦੇ ਪਾਸ ਨਹੀਂ, ਗੁਰੂ ਦੇ ਸ਼ਬਦ ਦੀ ਵਿਚਾਰ ਜਿਸ ਦੀ ਸਮਝ ਦੇ ਵਿੱਚ ਨਹੀਂ, ਉਹ ਇਨਸਾਨ ਤਾਂ ਸੁਧਾ ਹੀ ਪਸ਼ੂ ਹੈ। ਆਪ ਜੀ ਨੇ ਸੁਣਿਆ, ਹੁਣੇ ਪ੍ਰਮਾਣ ਗਾਇਆ ਔਰ ਲਿਖਿਆ ਵੀ ਆ ਗਿਆ ਉੱਤੇ, ਪ੍ਰਮਾਣ ਗਾਇਨ ਕੀਤਾ ਔਰ ਇਸ ਟੈਲੀਵਿਜ਼ਨ ਦੇ ਉੱਤੇ ਆਪਨੇ ਲਿਖਿਆ ਵੀ ਪੜ੍ਹ ਲਿਆ, ਸਕਰੀਨ 'ਤੇ ਆਇਆ। ਜਿਨ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਏ, ਪਸ਼ੂ ਢੋਰ ਗਵਾਰ। ਸੰਤ ਮਹਾਰਾਜ ਜੀ ਦੱਸਿਆ ਕਰਦੇ ਸਨ ਬਾਬਾ ਜੀ ਕਿ ਪਸ਼ੂ ਢੋਰ, ਇੱਕ ਤਾਂ ਮੁਰਦੇ ਪਸ਼ੂਆਂ ਨੂੰ ਕਹਿੰਦੇ ਹਨ ਢੋਰ, ਮੁਰਦੇ ਪਸ਼ੂ ਮਰਿਓ ਪਸ਼ੂਆਂ ਨੂੰ ਵੀ ਢੋਰ ਆਖਦੇ, ਅਤੇ ਖੋਤਿਆਂ ਨੂੰ ਵੀ ਢੋਰ ਆਖਦੇ। ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸ਼ਬਦ ਨਹੀਂ ਉਹ ਕਹਿੰਦੇ ਪਸ਼ੂ ਹਨ, ਮਰਿਓ ਪਸ਼ੂ ਹਨ ਅਤੇ ਖੋਤੇ। ਜਿਨ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਏ। ਕਿਤਨਾ ਸਪਸ਼ਟ ਕੀਤਾ, ਉਹ ਮਨੁੱਖੀ ਜੂਨ ਨਹੀਂ ਹੈ, ਕੀ ਹਨ ਉਹ? ਪਸ਼ੂ ਹਨ, ਢੋਰ ਹਨ ਔਰ ਗਵਾਰ ਹਨ, ਨਾ ਸਮਝ ਹਨ, ਮਹਾਂਮੂਰਖ ਹਨ। ਜਿਨ ਸਤਿਗੁਰ ਪੁਰਖ ਨਾ ਸੇਵਿਓ, ਲੇਕਿਨ ਸਾਰਾ ਜਹਾਨ ਹੀ ਦਿਸਦਾ ਹੈ ਕਿ ਸ਼ਬਦ ਤੋਂ ਖਾਲੀ ਹੈ। ਇਸੇ ਕਰਕੇ ਸਾਰੇ ਜਹਾਨ ਦੇ ਵਿੱਚ ਪੰਜ ਚੀਜ਼ਾਂ ਪ੍ਰਧਾਨ ਹਨ, ਕਿਤੇ ਕੋਈ ਹੈ, ਕਿਤੇ ਕੋਈ ਹੈ, ਕਿਤੇ ਕੋਈ ਹੈ, ਕਿਤੇ ਕੋਈ ਹਨ, ਪੰਜ ਹੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਾਰਾ ਸੰਸਾਰ ਇਹਨਾਂ ਨੇ ਤਬਾਹ ਕੀਤਾ ਪਿਆ, ਮਾਰਿਆ ਪਿਆ, ਘਰ ਉਜਾੜੇ ਪਏ, ਜ਼ਿੰਦਗੀਆਂ ਉਜਾੜੀਆਂ ਪਈਆਂ ਹਨ। ਜ਼ਿੰਦਗੀਆਂ ਦੇ ਵਿੱਚ ਦੁੱਖ, ਪਰੇਸ਼ਾਨੀਆਂ, ਚਿੰਤਾਵਾਂ, ਮੁਸੀਬਤਾਂ, ਅੰਦਰ ਹੀ ਅੰਦਰ ਸਭਨਾਂ ਦੇ ਦੁੱਖਾਂ, ਤਕਲੀਫਾਂ, ਮੁਸੀਬਤਾਂ ਦੀ ਜਿਹੜੀ ਹੈ ਇੱਕ ਅੱਗ ਬਲ ਰਹੀ ਹੈ। ਕਿਉਂ ਬਲ ਰਹੀ ਹੈ? ਗੁਰੂ ਜੀ ਕਹਿੰਦੇ ਹਨ ਜਿਹੜੇ ਸ਼ਬਦ ਨਹੀਂ ਜਾਣਦੇ ਉਹ ਅੰਨੇ ਹਨ ਅਤੇ ਬੋਲੇ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰ। ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਹੀ ਉਹ ਗੱਲ ਹੈ, ਇਹਨਾਂ ਸ਼ਬਦਾਂ ਦੇ ਵਿੱਚ ਹੀ ਉਹ ਰਾਜ਼ ਹੈ, ਇਹਨਾਂ ਸ਼ਬਦਾਂ ਦੇ ਵਿੱਚ ਹੀ ਉਹ ਅਕਲ ਹੈ। ਜਿਹੜੀ ਅਕਲ ਆਵੇ ਤਾਂ ਅਕਲ ਟਿਕਾਣੇ ਹੁੰਦੀ ਹੈ। ਜਿਤਨੀ ਦੇਰ ਤੱਕ ਇਨਸਾਨ ਨੂੰ ਇਹਨਾਂ ਸ਼ਬਦਾਂ ਤੋਂ ਅਕਲ ਨਾ ਮਿਲੇ, ਜਿਤਨੀ ਦੇਰ ਇਹਨਾਂ ਸ਼ਬਦਾਂ ਤੋਂ ਅਕਲ ਨਾ ਮਿਲੇ, ਉਤਨੀ ਦੇਰ ਤੱਕ ਇਸ ਦੀ ਅਕਲ ਟਿਕਾਣਾ ਹੀ ਨਹੀਂ ਹੁੰਦੀ। ਗੁਰੂ ਬਾਬਾ ਜੀ ਦਾ ਇੱਕ ਫਰਮਾਨ ਹੈ, ਕਹਿੰਦੇ ਹਨ ਨਾਨਕ ਵਿਣ ਸਤਿਗੁਰ ਮਤ ਭਵੀ, ਨਾਨਕ ਵਿਣ ਸਤਿਗੁਰ ਮਤ ਭਵੀ। ਕਹਿੰਦੇ ਜਿਸ ਇਨਸਾਨ ਨੇ ਸਤਿਗੁਰੂ ਦੇ ਸ਼ਬਦ ਤੋਂ ਰੋਸ਼ਨੀ ਨਹੀਂ ਲੈਣੀ ਸ਼ੁਰੂ ਕੀਤੀ, ਉਹਦੀ ਤਾਂ ਕਹਿੰਦੇ ਮਤ ਹੀ ਭਵੀ ਹੋਈ ਹੈ, ਉਹਦੀ ਤਾਂ ਮਤ ਹੀ ਉਲਟੀ ਹੋਈ ਹੋਈ ਹੈ, ਉਹਦੀ ਤਾਂ ਮਤ ਹੀ ਪੁੱਠੀ ਹੋਈ ਹੋਈ। ਉਹ ਆਪਣੀ ਮਤ ਨਾਲ ਜ਼ਿੰਦਗੀ ਜੀਵ ਜਾਂਦਾ ਹੈ ਔਰ ਉਸ ਆਪਣੀ ਮਤ ਨੂੰ ਬਦਲਣ ਤੋਂ ਬੜਾ ਡਰਦਾ ਹੈ ਕਿ ਕਿਤੇ ਇਹਨੂੰ ਮੈਂ ਗੁਆਹ ਨਾ ਲਵਾਂ। ਆਪਣੀ ਮਤ ਨੂੰ ਬਦਲਣ ਤੋਂ ਡਰਦਾ ਹੈ, ਆਪਣੀ ਮਤ ਨੂੰ ਬਦਲਣ ਲਈ ਚਾਹੁੰਦਾ ਨਹੀਂ ਹੈ ਕਿ ਜਿਵੇਂ ਅਗਰ ਮਤ ਬਦਲੇਗੀ ਤਾਂ ਨਾਲ ਦੀ ਨਾਲ ਬਹੁਤ ਕੁਛ ਬਦਲੇਗਾ। ਜੇ ਮਤ ਬਦਲੇਗੀ ਤਾਂ ਨਾਲ ਦੀ ਨਾਲ ਬਹੁਤ ਕੁਛ ਬਦਲੇਗਾ। ਹੁਣ ਉਹ ਜਿਹੜਾ ਬਹੁਤ ਕੁਛ ਬਦਲਣਾ ਹੈ ਉਹ ਇਹ ਚਾਹੁੰਦਾ ਨਹੀਂ। ਅਗਰ ਮਤ ਬਦਲ ਜਾਏਗੀ ਇਹਦੇ ਯਾਰ ਦੋਸਤ ਵੀ ਬਦਲ ਜਾਣਗੇ ਕਿਉਂਕਿ ਉਹਨਾਂ ਨਾਲ ਇਹਦੀ ਮਤ ਨਹੀਂ ਮਿਲੇਗੀ। ਅਗਰ ਮਤ ਬਦਲ ਜਾਏਗੀ ਦੋਸਤ ਮਿੱਤਰ ਫਰੈਂਡਸ ਉਹ ਵੀ ਬਦਲ ਜਾਣਗੇ। ਕਈ ਦਫ਼ਾ ਤਾਂ ਐਸਾ ਹੁੰਦਾ ਅਗਰ ਕਿਤੇ ਇਹ ਆਪਣੀ ਮਤ ਨੂੰ ਬਦਲ ਲਏ, ਯਾਨੀ ਗੁਰੂ ਦੇ ਸ਼ਬਦ ਗੁਰੂ ਦੇ ਵਿਚਾਰਾਂ ਦੀ ਮਤ ਨੂੰ ਇਹ ਅਪਣਾ ਲਏ ਅਤੇ ਪਹਿਲੀ ਮਤ ਨੂੰ ਬਦਲਦਾ, ਇਹਦੇ ਰਿਸ਼ਤੇਦਾਰ ਬਦਲ ਜਾਂਦੇ ਹਨ, ਉਹ ਵੀ ਬਦਲ ਜਾਂਦੇ। ਬਦਲ ਜਾਂਦੇ ਦਾ ਭਾਵ ਉਹ ਕਹਿਣਗੇ ਇਹਨੂੰ ਕੀ ਹੋ ਗਿਆ ਬਦਲ ਗਿਆ, ਉਹਨਾਂ ਵਰਗਾ ਨਹੀਂ ਰਿਹਾ, ਉਹਨਾਂ ਵਰਗਾ ਨਹੀਂ ਰਿਹਾ, ਉਹ ਇਸਨੂੰ ਪਸੰਦ ਨਹੀਂ ਕਰਨਗੇ, ਬਦਲ ਜਾਣ। ਸੋ ਮਤ ਬਦਲਣ ਦੇ ਨਾਲ ਬਹੁਤ ਕੁਛ ਬਦਲਦਾ, ਖਾਣਾ ਬਦਲਦਾ, ਪੀਣਾ ਬਦਲਦਾ ਹੈ, ਉੱਠਣਾ ਬੈਠਣਾ ਬਦਲਦਾ ਹੈ, ਸੋਸ਼ਲ ਸਰਕਲ ਵੀ ਬਦਲ ਜਾਂਦਾ ਹੈ। ਉਹ ਕਿਵੇਂ ਬਦਲਿਆ ਜਾਏ? ਸੋ ਗੁਰੂ ਜੀ ਆਖਦੇ ਹਨ ਜਿਨ੍ਹਾਂ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਗੁਰੂ ਬਾਬਾ ਜੀ ਦੀ ਮਤ ਨਹੀਂ, ਇਹ ਸ਼ਬਦ ਨਹੀਂ, ਸਮਝ ਲਓ ਉਹਨਾਂ ਦੇ ਕੋਲ ਰੋਸ਼ਨੀ ਨਹੀਂ, ਉਹ ਅੰਧੇਰੇ ਦੇ ਵਿੱਚ ਹੀ ਤੁਰੇ ਫਿਰਦੇ ਹਨ, ਬਦਲਣ ਤੋਂ ਡਰਦੇ ਹਨ, ਬਦਲਣੀ ਚਾਹੁੰਦੇ ਨੇ। ਤੇ ਜਿਹੜੀ ਉਹਨਾਂ ਦੇ ਕੋਲ ਹੈ, ਗੁਰੂ ਜੀ ਕਹਿੰਦੇ ਨਾਨਕ ਵਿਣ ਸਤਿਗੁਰ ਮਤ ਭਵੀ। ਮਤ ਅਕਲ ਸੋਚ ਕਹਿੰਦੇ ਉਲਟੀ ਹੋਈ ਹੋਈ ਹੈ, ਪੁੱਠੀ ਹੋਈ ਹੋਈ ਹੈ। ਹਾਂ, ਕਿਤੇ ਸਤਿਗੁਰੂ ਇਸਨੂੰ ਮਿਲੇ, ਉਹਨਾਂ ਦਾ ਇਸਨੂੰ ਸ਼ਬਦ ਮਿਲੇ, ਉਹਨਾਂ ਦਾ ਇਸਨੂੰ ਵਚਨ ਮਿਲੇ ਔਰ ਉਸ ਵਚਨ ਨੂੰ ਇਹ ਫਿਰ ਕਮਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਕਹਿੰਦੇ ਸਤਿਗੁਰੂ ਇਸਨੂੰ ਮਿਲਣ ਤਾਂ ਫਿਰ ਇਹ ਉਹਨਾਂ ਦੇ ਸ਼ਬਦ ਨੂੰ ਕਮਾਏ। ਹੁਣ ਆਪਾਂ ਭਲਾ ਜਿਤਨੇ ਬੈਠੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਬਦ ਦੀ ਆਸਾ ਦੀ ਵਾਰ ਦੀ ਚੌਥੀ ਪੌੜੀ ਦੇ ਅਨੁਸਾਰ ਕਿਤਨੇ ਕੁ ਭਾਗਾਂ ਵਾਲੇ ਹੈ, ਕਿਤਨੇ ਕੁ ਭਾਗਾਂ ਵਾਲੇ ਜਿਨ੍ਹਾਂ ਦੇ ਕੰਨਾਂ ਤੱਕ ਸ਼ਬਦ ਪਹੁੰਚ ਰਿਹਾ, ਜਿਹੜੇ ਸ਼ਬਦ ਨੂੰ ਸੁਣਨ ਨੂੰ ਆਨੰਦ ਮਾਨਣ ਨੂੰ ਪਹੁੰਚੇ ਹਨ। ਇਹ ਕੋਈ ਛੋਟੀ ਜਿਹੀ ਚੀਜ਼ ਹੈ? ਇਹ ਕੋਈ ਐਵੇਂ ਤਾਂ ਨਹੀਂ ਮਿਲ ਗਈ ਹੈ? ਇਹ ਦੁਰਲੱਭ ਵਸਤੂ ਹੈ। ਕਿਹਾ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੀਓ ਬਹੁਤੇ ਜਨਮ ਪਰਮੇ, ਇਹ ਜੀਓ ਬਹੁਤੇ ਜਨਮ ਪਰਮਿਆ। ਕਹਿੰਦੇ ਬਹੁਤ ਜਨਮ ਇਹ ਜੀਵ ਜਿਹੜਾ ਹੈ ਇਹ ਪਰਮਿਆ ਹੈ, ਭਟਕਿਆ ਹੈ, ਪਤਾ ਨਹੀਂ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਦੀਆਂ ਨਿਸ਼ਿਧ ਜੂਨਾਂ 'ਚ ਇਸਨੇ ਧੱਕੇ ਖਾਧੇ ਹਨ। ਇਹ ਜੀਓ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਬਹੁਤ ਜਨਮ ਭਟਕਣ ਤੋਂ ਬਾਅਦ ਕਹਿੰਦੇ ਇਸ ਨੂੰ ਵੱਡਿਆਂ ਭਾਗਾਂ ਨਾਲ ਸਤਿਗੁਰੂ ਮਿਲਦਾ ਹੈ, ਸਤਿਗੁਰੂ ਦੇ ਵਚਨ, ਸਤਿਗੁਰੂ ਦੇ ਸ਼ਬਦ ਇਸ ਨੂੰ ਸੁਣਨ ਨੂੰ ਮਿਲਦੇ ਹਨ। ਹੁਣ ਸਤਿਗੁਰੂ ਦੇ ਸ਼ਬਦ ਸਾਨੂੰ ਕੀ ਸਮਝਾਉਂਦੇ ਹਨ? ਹੁਣ ਆਪ ਜੀ ਬਹੁਤ ਗੌਰ ਨਾਲ ਸੁਣਿਓ। ਇਹਨਾਂ ਸ਼ਬਦਾਂ 'ਚ ਜੋ ਸਮਝਾਇਆ ਗਿਆ ਹੈ ਉਹ ਦੁਨੀਆ ਦੀ ਕਿਸੇ ਵਿੱਦਿਆ 'ਚ ਨਹੀਂ ਸਮਝਾਇਆ ਗਿਆ, ਕਿਸੇ ਤਾਲੀਮ 'ਚ ਨਹੀਂ ਸਮਝਾਇਆ ਗਿਆ। ਅਤੇ ਉਹ ਕਿਤਨੇ ਕੁ ਫਾਰਚੂਨੇਟ ਹਨ ਜਿਨ੍ਹਾਂ ਨੂੰ ਇਹ ਸੁਣਨ ਦਾ ਮੌਕਾ ਮਿਲੇ। ਇਹ ਇਨਫੋਰਮੇਸ਼ਨ, ਇਹ ਸੋਝੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਪਾਸ ਹੈ ਕਈ ਦਫ਼ਾ ਉਹਨਾਂ ਨੂੰ ਵੀ ਨਹੀਂ ਮਿਲਦੀ। ਨਹੀਂ ਮਿਲਦੀ, ਬਹੁਤੇ ਧਿਆਨ ਨਾਲ ਪੜ੍ਹਦੇ ਨਹੀਂ ਹਨ, ਪੜ੍ਹਦੇ ਹਨ ਤਾਂ ਸਮਝ ਨਹੀਂ ਆਉਂਦਾ। ਕਈਆਂ ਦਾ ਤਾਂ ਸਿਰਫ ਇੱਥੋਂ ਕੁ ਤੱਕ ਹੁੰਦਾ ਹੈ ਕਿ ਸਵੇਰੇ ਪ੍ਰਕਾਸ਼ ਕਰ ਦਿਓ, ਸ਼ਾਮ ਨੂੰ ਸੰਤੋਖ। ਉਹਦੇ ਨਾਲ ਬਾਣੀ ਅੰਦਰ ਕਿਵੇਂ ਵਸੇਗੀ, ਪਤਾ ਕਿਵੇਂ ਲੱਗੇਗਾ ਕਿ ਲਿਖਿਆ ਕੀ ਹੈ ਵਿੱਚ? ਇੰਨੇ ਨਾਲ ਤਾਂ ਸ਼ਬਦ ਕੀ ਕਹਿੰਦੇ ਹਨ ਪਤਾ ਨਹੀਂ ਨਾ ਲੱਗ ਸਕਦਾ। ਉਹ ਤਾਂ ਪਤਾ ਲੱਗੇਗਾ ਜੇ ਇਹਨਾਂ ਨੂੰ ਬਹੁਤ ਧਿਆਨ ਨਾਲ ਸਮਝ ਕੇ, ਵਿਚਾਰ ਕੇ ਪੜ੍ਹਿਆ ਜਾਏ, ਫਿਰ ਸਮਝਿਆ ਜਾਏ। ਉਹ ਵੀ ਬਾਰ 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 ਬਾਰ, ਕਿਉਂਕਿ ਵਿਚਾਰ ਇਹਨਾਂ ਦੀ ਬਹੁਤ ਡੂੰਘੀ ਹੈ। ਸੋ ਮੇਰੇ ਅੱਜ ਮਨ ਦੇ ਵਿੱਚ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚੋਂ ਇਹਨਾਂ ਦਾ ਸ਼ਬਦਾਂ ਦਾ ਕੋਈ ਸੁਨੇਹਾ ਜੋ ਹੈ ਉਹ ਆਪ ਜੀ ਤੱਕ ਪਹੁੰਚਾਇਆ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਰਾਗ ਸ੍ਰੀ ਰਾਗ ਦੇ ਵਿੱਚ ਇੱਕ ਚਾਰ ਪਹਿਰ ਲਿਖੇ ਹਨ। ਪੁਰਾਣੇ ਸਮਿਆਂ ਦੇ ਵਿੱਚ ਚੀਜ਼ਾਂ ਵੇਚਣ ਵਾਲੇ ਲੋਕ ਪੈਦਲ ਜਾਂ ਸਾਈਕਲਾਂ 'ਤੇ ਜਾਂ ਘੋੜਿਆਂ 'ਤੇ ਰੱਖ ਕੇ ਆਮ ਘਰ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਵੇਚਣ ਲਈ ਇੱਕ ਪਿੰਡ ਤੋਂ ਦੂਸਰੇ ਪਿੰਡ, ਤੀਸਰੇ ਪਿੰਡ ਜਾਇਆ ਕਰਦੇ ਸਨ। ਔਰ ਉਦੋਂ ਜਿੱਥੇ ਫਿਰ ਰਾਤ ਪੈ ਜਾਂਦੀ ਸੀ ਉਹ ਉੱਥੇ ਹੀ ਉਸੇ ਹੀ ਪਿੰਡ 'ਚ ਜਾਂ ਉਸ ਨਗਰ ਦੇ ਵਿੱਚ ਆਪਣਾ ਜਿਹੜਾ ਹੈ ਰਾਤ ਗੁਜ਼ਾਰ ਲੈਂਦੇ ਸਨ। ਉਹਨਾਂ ਨੂੰ ਆਖਦੇ ਸਨ ਵਣਜਾਰੇ। ਵੀ ਵਣਜਾਰਾ ਕੋਈ ਚੀਜ਼ਾਂ ਵੇਚਣ ਗਿਆ ਹੈ, ਜਿੱਥੇ ਰਾਤ ਪੈ ਗਈ ਹੈ ਉੱਥੇ ਰਾਤ ਕੱਟ ਲੈਂਦਾ ਹੈ, ਘਰੋਂ ਦੂਰ ਹੁੰਦਾ ਹੈ। ਲੇਕਿਨ ਉਹ ਵਣਜਾਰਾ ਗਿਆ ਕਾਹਦੇ ਲਈ? ਵਣਜਾਰਾ ਕਿਸ ਚੀਜ਼ ਲਈ ਗਿਆ ਹੈ, ਘਰੋਂ ਦੂਰ ਕਿਸ ਚੀਜ਼ ਲਈ ਗਿਆ ਹੈ? ਕਿ ਉੱਥੇ ਜਾ ਕੇ ਕੋਈ ਚੀਜ਼ਾਂ ਵੇਚੇਗਾ, ਉਹਨਾਂ ਦੇ ਬਦਲੇ ਉਸਨੂੰ ਪੈਸੇ ਮਿਲਣਗੇ, ਉਹ ਉਸਦੀ ਖੱਟੀ ਹੋਏਗੀ, ਉਸਨੂੰ ਉਹ ਵਾਪਸ ਲੈ ਕੇ ਆਏਗਾ। ਜੇ ਵਣਜਾਰਾ ਖਾਲੀ ਹੱਥ ਹੀ ਆ ਜਾਏ, ਕੁਛ ਵੀ ਲੈ ਕੇ ਨਾ ਆਵੇ, ਤਾਂ ਕਿਤਨੇ ਵੱਡੇ ਨੁਕਸਾਨ ਦੀ ਗੱਲ ਹੈ। ਇਹ ਮਿਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਵਣਜਾਰੇ ਦੀ ਲੈ ਕੇ ਸਾਨੂੰ ਸਮਝਾਇਆ ਹੈ ਕਿ ਸਾਰੀ ਜ਼ਿੰਦਗੀ ਸਮਝ ਲਓ ਇੱਕ ਰਾਤ ਹੈ। ਅਸੀਂ ਆਪਣੇ ਅਸਲ ਦੇਸ਼ 'ਚੋਂ, ਪ੍ਰਭੂ ਪਰਮਾਤਮਾ ਦੇ ਦੇਸ਼ ਦੇ ਵਿੱਚੋਂ, ਇਸ ਦੇਸ਼ ਦੇ ਵਿੱਚ ਇਹ ਜੀਵ ਆਤਮਾ ਜਿਹੜੀ ਹੈ ਕੁਛ ਦੇਣ ਆਈ ਹੈ ਔਰ ਕੁਛ ਇਹ ਲੈ ਕੇ ਜਾਣ ਲਈ ਆਈ। ਜੋ ਵਣਜਾਰੇ ਦੇ ਪਾਸ ਹੁੰਦਾ ਹੈ ਉਹ ਉਸਨੂੰ ਦੇਣਾ ਪੈਂਦਾ ਹੈ। ਜੇ ਕਹੇ ਕਿ ਵੀ ਜੋ ਮੇਰੇ ਕੋਲ ਹੈ ਇਹ ਤਾਂ ਮੈਂ ਦਿਆਂਗਾ ਨਹੀਂ, ਪਰ ਪੈਸੇ ਤੁਸੀਂ ਮੈਨੂੰ ਦੇ ਦਿਓ, ਐਸਾ ਹੁੰਦਾ? ਐਸਾ ਤਾਂ ਨਹੀਂ ਨਾ ਹੋ ਸਕਦਾ ਕਿ ਜੋ ਮੇਰੇ ਪਾਸ ਹੈ ਉਹ ਤਾਂ ਮੈਂ ਦੇਣਾ ਨਹੀਂ ਅਤੇ ਪੈਸੇ ਤੁਸੀਂ ਮੈਨੂੰ ਦੇ ਦਿਓ, ਇਹ ਨਹੀਂ। ਐਗਜੈਕਟਲੀ ਇਸੇ ਤਰ੍ਹਾਂ ਹੀ ਇਹ ਜੀਵ ਆਤਮਾ ਇੱਕ ਵਣਜਾਰਾ ਹੈ, ਔਰ ਇਸ ਜਗਤ ਦੇ ਵਿੱਚ ਜਦੋਂ ਆਉਂਦਾ ਹੈ ਕਾਫੀ ਕੁਛ ਉਸਨੇ ਇਸਨੇ ਦੇ ਕੇ ਜਾਣਾ ਹੈ ਔਰ ਕਾਫੀ ਕੁਛ ਇਸਨੇ ਲੈ ਕੇ ਜਾਣਾ। ਤੇ ਜ਼ਿੰਦਗੀ ਸਾਰੀ ਇੱਕ ਰਾਤ ਦੇ ਨਾਲ ਉਹਨਾਂ ਨੇ ਕੰਪੇਅਰ ਕੀਤੀ ਹੈ, ਰਾਤ ਦੇ ਚਾਰ ਪਹਿਰ ਹੁੰਦੇ। ਹੁਣ ਉਹ ਸ਼ਬਦ ਸੁਣੋ, ਗੁਰੂ ਜੀ ਕਹਿੰਦੇ ਹਨ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਰਾਤ ਦਾ ਪਹਿਲਾ ਪਹਿਰ, ਇਹ ਰਾਤ ਹੈ ਸਾਡੀ ਸਾਰੀ ਜ਼ਿੰਦਗੀ ਕੀ ਹੈ, ਇੱਕ ਰਾਤ ਹੈ। ਇੰਨੀ ਕੀ ਸਮਝਿਆ ਕਰੋ, ਇੰਨੀ ਕੀ ਸਮਝਣੀ ਚਾਹੀਦੀ ਹੈ, ਸਾਰੀ ਜ਼ਿੰਦਗੀ ਕੀ ਹੈ, ਇੱਕ ਰਾਤ ਹੈ। ਹੁਣ ਗੁਰਬਾਣੀ ਚ ਕੋ ਪੁੱਛੇ ਕਿੱਥੇ ਲਿਖਿਆ ਹੈ, ਏਕ ਰਹਿਣ ਕੇ ਪਾਹੁਣ ਤੁਮ ਆਏ। ਕਹਿੰਦੇ ਤੁਸੀਂ ਸਿਰਫ ਇੱਕ ਰਾਤ ਦੇ ਪ੍ਰਾਹੁਣੇ ਆਏ ਹੋ। ਸੋਚ ਲਓ ਸਾਡੀਆਂ ਕੰਪਲੀਕੇਸ਼ਨਸ, ਸਾਡੀਆਂ ਪ੍ਰੋਬਲਮਸ ਕਿਵੇਂ, ਉਹਨਾਂ ਦੇ ਵਿੱਚ ਅਸੀਂ ਤੱਸੇ ਪਏ ਹਾਂ, ਇੰਟੈਂਗਲਡ ਹੋਏ ਪਏ ਹਾਂ, ਵਰੀਡ ਹੋਏ ਪਏ ਹਾਂ, ਕਨਫਿਊਜ਼ਡ ਹੋਏ ਪਏ ਹਾਂ, ਸਟ੍ਰੈਸਡ ਆਊਟ ਹੋਏ ਪਏ ਹਾਂ, ਫਰਸਟ੍ਰੇਟਡ ਹੋਏ ਪਏ ਹਾਂ, ਮਿਜ਼ਰੇਬਲ ਹੋਏ ਪਏ ਹਾਂ। ਗੱਲ ਕਿਤਨੀ ਕੁ ਹੈ, ਏਕ ਰਹਿਣ ਕੇ ਪਾਹੁਣ ਤੁਮ ਆਏ, ਸਾਰੇ ਬੋਲੋ, ਏਕ ਰਹਿਣ ਕੇ ਏਕ ਰਹਿਣ ਕੇ ਪਾਹੁਣ ਤੁਮ ਆਏ। ਅੱਗੇ ਕੀ ਲਿਖਿਆ ਬੋਲੋ, ਬਹੁਤ ਜੁਗ ਆਸ ਵਧਾਏ, ਆਸ਼ਾਂ ਉਮੀਦਾਂ ਸੋਚਾਂ ਸਕੀਮਸ ਪਲੈਨਿੰਗਸ ਡਿਜ਼ਾਇਰਸ ਡ੍ਰੀਮਸ, ਤੂੰ ਕਹਿੰਦੇ ਕਈ ਯੁੱਗਾਂ ਦੇ ਹਨ। ਅਸਲੀਅਤ ਕੀ ਹੈ ਕਿ ਸਿਰਫ ਇੱਥੇ ਇੱਕ ਰਾਤ ਦੇ ਪ੍ਰਾਹੁਣੇ ਆਏ ਔਰ ਸੁਬਾਹ ਉੱਠਦਿਆਂ ਸਾਰ ਤੁਸੀਂ ਇੱਥੋਂ ਚੱਲ ਜਾਣਾ। ਤੋ ਰਾਤ ਦੇ ਚਾਰ ਪਹਿਰ ਹਨ, ਹੁਣ ਦੇਖਣਾ ਚਾਰ ਪਹਿਰ ਸਿਰਫ ਇਤਨਾ ਕੁ ਸਮਾਂ ਹੈ, ਇਹ ਗੁਜ਼ਰਦੇ ਕਿਵੇਂ ਹਨ। ਪਹਿਲਾ ਰਾਤ ਦਾ ਪਹਿਰ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਰਾਤ ਦਾ ਪਹਿਲਾ ਪਹਿਰ ਜਿਹੜਾ ਹੈ ਉਹ ਇਸਨੂੰ ਗਰਭ ਦੇ ਵਿੱਚ ਨਿਵਾਸ ਮਿਲਦਾ ਹੈ, ਗਰਭ 'ਚ ਰਹਿੰਦਾ। ਉੱਥੇ ਕੀ ਕਰਦਾ ਹੈ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਇਹ ਪੁੱਠਾ ਲਟਕਿਆ ਹੋਇਆ ਹੈ, ਉਰਦ ਮੈਨੇ ਪੁੱਠਾ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਇਹ ਵਣਜਾਰਾ ਦੁਨੀਆਂ 'ਚ ਕੁਛ ਲੈਣ ਆਇਆ ਹੋਇਆ ਜਿਹੜਾ ਹੈ, ਇਹ ਪੁੱਠਾ ਲਟਕਿਆ ਹੋਇਆ ਹੈ, ਉਦੋਂ ਦੀ ਸਟੇਟ ਆਫ ਮਾਇੰਡ ਨੂੰ ਗੁਰੂ ਜੀ ਦੱਸ ਸਕਦੇ ਹਨ, ਹੋਰ ਸਾਇੰਸ ਕੋਈ ਨਹੀਂ ਦੱਸ ਸਕਦੀ ਕਿ ਉਸ ਫੀਟਸ ਦੇ ਅੰਦਰ ਵੀ ਕੋਈ ਵਿਚਾਰ ਚੱਲ ਰਿਹਾ ਹੈ, ਉਸ ਫੀਟਸ ਦੇ ਅੰਦਰ ਵੀ ਕੋਈ ਥੋਟ ਪ੍ਰੋਸੈਸ ਚੱਲ ਰਿਹਾ ਹੈ, ਉਹ ਵੀ ਮਨ 'ਚ ਕੁਛ ਕਰ ਰਿਹਾ, ਕੁਛ ਸੋਚ ਰਿਹਾ। ਇਸ ਨੂੰ ਸਾਇੰਸ ਨਹੀਂ ਜਾਣਦੀ, ਕਦੀ ਜਾਣ ਸਕੇਗੀ ਵੀ ਨਹੀਂ, ਇਹ ਗੁਰੂ ਜੀ ਸਿਰਫ ਜਾਣਦੇ ਹਨ, ਕਿਉਂਕਿ ਉਹ ਆਤਮਾਵਾਂ ਨੂੰ ਜਾਣਦੇ ਹਨ। ਕੀ ਕਰਦਾ ਹੈ, ਉਰਦ ਤਪ, ਤਪ ਕਰਦਾ ਹੈ, ਤਪੱਸਿਆ ਕਰਦਾ ਹੈ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਦੇ ਚਰਨਾਂ 'ਚ ਅਰਦਾਸ ਕਰਦਾ। ਅਸੀਂ ਸੋਚ ਸਕਦੇ ਹਾਂ ਕਿ ਪ੍ਰੈਗਨੈਂਸੀ ਦੇ ਵਿੱਚ ਅਰਲੀ ਡੇਜ਼ ਦੇ ਵਿੱਚ ਉਹ ਜਿਹੜਾ ਇੱਕ ਸੈੱਲ ਹੈ ਉਹ ਅਰਦਾਸ ਕਰ ਰਿਹਾ, ਸੋਚ ਸਕਦੇ ਹਾਂ। ਜਾਣੀ ਇਹ ਇੱਥੋਂ ਦੀ ਅਸੀਂ ਗੁਜ਼ਰ ਕੇ ਆਏ ਹਾਂ, ਉੱਥੇ ਅਸੀਂ ਅਰਦਾਸਾਂ ਕਰਦੇ ਸੀ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ। ਉਦੋਂ ਕਹਿੰਦੇ ਇਹਦੀ ਸੁਰਤੀ ਇਹਦੀ ਲਿਵ ਇੱਕ ਗੱਲ 'ਤੇ ਹੀ ਲੱਗੀ ਪਈ ਹੈ, ਉਰਦ ਧਿਆਨ ਲਿਵ ਲਾਗਾ, ਲਿਵ ਲੱਗੀ ਹੋਈ ਹੈ। ਪੂਜਨੀਕ ਸੰਤ ਮਹਾਰਾਜ ਇਹ ਫੁਰਮਾਨ ਕਰਿਆ ਕਰਦੇ ਸਨ ਡਾਕਟਰਸ ਅਗਰ ਦੇਖਣ ਤਾਂ ਉਹਨਾਂ ਨੂੰ ਇੱਕ ਛੋਟਾ ਜਿਹਾ ਮਾਸ ਦਾ ਲੋਥੜਾ ਨਜ਼ਰ ਆਏਗਾ, ਸੈੱਲ ਜਿਹਾ ਨਜ਼ਰ ਆਏਗਾ, ਛੋਟਾ ਜਿਹਾ ਫੀਟਸ ਨਜ਼ਰ ਆਏਗਾ। ਲੇਕਿਨ ਪੂਜਨੀਕ ਸੰਤ ਮਹਾਰਾਜ ਜੀ ਇਹ ਵਚਨ ਕਰਿਆ ਕਰਦੇ ਸਨ ਕਿ ਉਦੋਂ ਇਸ ਨੂੰ ਆਪਣੇ ਹਜ਼ਾਰਾਂ ਪਿਛਲੇ ਜਨਮ ਜਿਹੜੇ ਹਨ ਉਹ ਦਿਸਿਆ ਕਰਦੇ ਹਨ, ਦਿਸਦੇ ਹੁੰਦੇ ਹਨ, ਹਜ਼ਾਰਾਂ ਹਜ਼ਾਰਾਂ ਇਸ ਦੀਆਂ ਜੇ ਪਤਨੀਆਂ ਬਣੀਆਂ ਜਾਂ ਇਹ ਪਤੀ ਬਣਿਆ ਉਹ ਦਿਸਦੇ ਹਨ, ਹਜ਼ਾਰਾਂ ਹੀ ਇਸ ਦੀਆਂ ਫੈਮਿਲੀਜ਼ ਜਿਹਨਾਂ ਦੇ ਵਿੱਚੋਂ ਦੀ ਇਹ ਆਇਆ ਉਹ ਵੀ ਇਸ ਨੂੰ ਦਿਸਦੀਆਂ ਹਨ, ਉਹ ਬਾਲ ਬੱਚੇ ਵੀ ਦਿਸਦੇ ਹਨ, ਸਭ ਕੁਛ ਇਸ ਨੂੰ ਹਜ਼ਾਰਾਂ ਜਨਮ ਤੱਕ ਪਿੱਛੇ ਦਿਸਦਾ ਹੈ ਕੀ ਕੁਛ ਕਰਦਾ ਕੀ ਕੁਛ ਕਰਦਾ, ਹਜ਼ਾਰਾਂ ਜਨਮ 'ਚ ਕਿਵੇਂ ਕਿਵੇਂ ਦੇ ਦੁੱਖ ਭੋਗ ਕੇ ਕਿਸ ਕਿਸ ਤਰ੍ਹਾਂ ਦੀ ਤਕਲੀਫਾਂ ਦਾ ਸਾਹਮਣਾ ਕੀਤਾ, ਕਿਸ ਕਿਸ ਤਰ੍ਹਾਂ ਇਸ ਦੀ ਮ੍ਰਿਤੂ ਹੋਈ, ਕਿਸ ਕਿਸ ਤਰ੍ਹਾਂ ਦੀਆਂ ਇਸ ਨੂੰ ਬਿਮਾਰੀਆਂ ਲੱਗੀਆਂ, ਕਿਵੇਂ ਹਰ ਵਾਰ ਇਹ ਵਾਅਦਾ ਕਰਕੇ ਆਇਆ ਕਿ ਮੈਂ ਭਗਤੀ ਕਰਾਂਗਾ ਫਿਰ ਭੁੱਲ ਗਿਆ, ਅਤੇ ਭੁੱਲਣ ਦੇ ਨਾਲ ਫਿਰ ਲੰਬੇ ਲੰਬੇ ਗੇੜਾਂ ਦੇ ਵਿੱਚ ਪਿਆ। ਇਸ ਨੂੰ ਹਜ਼ਾਰਾਂ ਜਨਮਾਂ ਦੀ ਜਿਹੜੀ ਹੈ ਖਬਰ ਹੁੰਦੀ ਹੈ ਇਹ ਪੂਜਨੀਕ ਸੰਤ ਮਹਾਰਾਜ ਜੀ ਪ੍ਰਮਾਣ ਕਰਿਆ ਕਰਦੇ, ਕਿਉਂਕਿ ਇਸ ਨੂੰ ਹਜ਼ਾਰਾਂ ਜਨਮ ਆਪਣੇ ਦਿਸਦੇ ਹਨ। ਹੁਣ ਇਹ ਡਰਦਾ ਹੈ ਕਿ ਕਿਤੇ ਆ ਮੌਕਾ ਜਿਹੜਾ ਇਹ ਵੀ ਹੱਥੋਂ ਨਾ ਗੁਜ਼ਰ ਜਾਏ, ਸਹੀ ਸਲਾਮਤ ਮੈਂ ਇਸ ਗਰਭ ਦੇ ਵਿੱਚੋਂ ਬਾਹਰ ਨਿਕਲ ਜਾਵਾਂ, ਪੈਦਾ ਹੋ ਜਾਵਾਂ, ਜਨਮ ਮਿਲ ਜਾਏ। ਗੁਰੂ ਬਾਬਾ ਜੀ ਨੇ ਇਹ ਕਿਹਾ, ਇਹ ਵੀ ਕੋਈ ਗਾਰੰਟੀ ਨਹੀਂ, ਉੱਥੇ ਹੀ ਕਿਤਨੇ ਕਿਤਨੇ ਕਿਸਮ ਦੇ ਡੈਮੇਜਸ ਹੋ ਸਕਦੇ ਹਨ, ਨੁਕਸਾਨ ਹੋ ਸਕਦੇ ਹਨ, ਡੈਥ ਹੋ ਸਕਦੀ ਹੈ, ਹੈਂਡੀਕੈਪਡ ਹੋ ਸਕਦਾ ਹੈ, ਔਰ ਇੱਥੋਂ ਤੱਕ ਵੀ ਬਾਣੀ ਨੇ ਲਿਖਿਆ ਹੈ ਕਿ ਇਹ ਗਰਭ ਦੇ ਵਿੱਚੋਂ ਗਿਰ ਵੀ ਸਕਦਾ ਹੈ। ਆਮ ਸ਼ਾਇਦ ਦੇ ਵਿੱਚ ਇਹ ਗੱਲਾਂ ਸੁਣਨ 'ਚ ਵੀ ਨਾ ਆਉਂਦੀਆਂ ਹੋਣ, ਇਹ ਗੁਰੂ ਜੀ ਨੇ ਲਿਖਿਆ ਹੈ ਕਿ ਉੱਥੇ ਇਸ ਲਈ ਇਤਨੀ ਡੇਂਜਰਸ ਸਿਚੁਏਸ਼ਨ ਹੈ, ਲੇਕਿਨ ਇਹ ਅਰਦਾਸਾਂ ਕਰਦਾ ਹੈ ਕਿ ਮੈਨੂੰ ਬਚਾ, ਮੈਨੂੰ ਇੱਕ ਮੌਕਾ ਹੋਰ ਦੇ, ਮੈਂ ਤੇਰੀ ਭਗਤੀ ਤੋਂ ਇਲਾਵਾ ਕੁਛ ਨਹੀਂ ਕਰਾਂਗਾ। ਗੁਰੂ ਜੀ ਕਹਿੰਦੇ ਉੱਥੇ ਇਹ ਵੀ ਖਤਰਾ ਹੈ ਕਿ ਗਰਭ ਦੇ ਵਿੱਚੋਂ ਹੀ ਇਹ ਗਿਰ ਸਕਦਾ, ਕਈ ਜਨਮ, ਕਹਿੰਦੇ ਇਸ ਨਾਲ ਕਈ ਦਫ਼ਾ ਐਸਾ ਹੋਇਆ, ਸਾਡੇ ਨਾਲ ਵੀ ਹੋਇਆ ਹੋਇਆ, ਸਾਡੇ ਨਾਲ ਵੀ ਹੋਇਆ ਹੈ, ਪਰ ਇੱਥੇ ਚਾਰ ਪੈਸੇ ਮਿਲਣ ਦੇ ਨਾਲ ਅਸੀਂ ਆਫਰ ਜਾਂਦੇ ਹਾਂ, ਆਕੜ ਜਾਂਦੇ ਹਾਂ, ਇਨਸਾਨ ਹੀ ਨਹੀਂ ਰਹਿੰਦੇ। ਸਾਡੇ ਨਾਲ ਵੀ ਹੋਇਆ, ਗੁਰੂ ਜੀ ਨੇ ਬਾਣੀ 'ਚ ਲਿਖਿਆ ਹੈ, ਕਈ ਜਨਮ ਗਰਭ ਖਿਰ ਹਿਰਿਆ, ਕਈ ਜਨਮ ਕਹਿੰਦੇ ਇਹ ਗਰਭ ਦੇ ਵਿੱਚੋਂ ਖਿਰ ਗਿਆ। ਸੋ ਪਹਿਲਾ ਪਹਿਰ ਇਹਦੀ ਜ਼ਿੰਦਗੀ ਦਾ ਕਿਹੜਾ ਹੈ? ਜਦੋਂ ਇਹ ਮਾਤਾ ਦੇ ਗਰਭ ਦੇ ਵਿੱਚ ਹੁੰਦਾ। ਉਰਦ ਧਿਆਨ ਲਿਵਲਾਗਾ ਨਾਮਰ ਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ। ਪਹਿਲਾ ਪਹਿਰ ਇਸਦੀ ਜ਼ਿੰਦਗੀ ਦਾ ਗੁਜ਼ਰ ਗਿਆ ਮਾਤਾ ਦੇ ਗਰਭ ਦੇ ਵਿੱਚ, ਦੂਸਰਾ ਪਹਿਰ, ਚਾਰ ਹੀ ਤਾਂ ਪਹਿਰ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਦ ਬਿਗੈਸਟ ਟ੍ਰੈਜਡੀ, ਦ ਡਿਜ਼ਾਸਟਰ, ਉੱਥੇ ਇਸਨੂੰ ਜਨਮਾਂ ਜਨਮਾਂਤਰਾਂ ਦੀ ਖਬਰ ਸੀ, ਇਹ ਅਰਦਾਸਾਂ ਕਰਦਾ ਸੀ ਕਿ ਪ੍ਰਭੂ ਮੈਨੂੰ ਇੱਕ ਮੌਕਾ ਬਖਸ਼, ਮੈਨੂੰ ਜਨਮ ਦੇ, ਲੇਕਿਨ ਜਨਮ ਹੁੰਦਿਆਂ ਸਾਰ ਉਹ ਲਿਵ ਟੁੱਟ ਗਈ, ਉਹ ਧਿਆਨ ਟੁੱਟ ਗਿਆ, ਉਹ ਸਾਰਾ ਕੁਛ ਭੁੱਲ ਗਿਆ। ਇਸ ਤੋਂ ਵੱਡਾ ਡਿਜ਼ਾਸਟਰ ਹੋਰ ਕੀ ਹੋ ਸਕਦਾ ਹੈ? ਔਰ ਉਸ ਭੁੱਲੇ ਹੋਏ ਨੂੰ ਅਗਰ ਜ਼ਿੰਦਗੀ ਦੇ ਵਿੱਚ ਕੋਈ ਵਾਪਸ ਚੇਤੇ ਕਰਵਾ ਦੇਵੇ ਤਾਂ ਉਹ ਕਿਤਨਾ ਕੁ ਵੱਡਾ ਪਰਉਪਕਾਰ ਹੈ। ਵਰਤ ਦਾ ਸ਼ੌਕ ਇਹ ਇਸ ਵਾਹਿਗੁਰੂ ਦੀ ਕੁਦਰਤ ਦੇ ਵਿੱਚ ਐਂਟਰ ਹੁੰਦਾ ਹੈ, ਉਸਦੇ ਨਾਲ ਹੀ ਇਸ ਨੂੰ ਸਭ ਕੁਛ ਭੁੱਲ ਜਾਂਦਾ ਹੈ। ਜਦੋਂ ਸਭ ਕੁਛ ਭੁੱਲ ਗਿਆ, ਸਮਝ ਲਓ ਇਹਦੀ ਜਿਹੜੀ ਅਪਰਚੁਨਿਟੀ ਇਜ਼ ਆਲਮੋਸਟ ਲੋਸਟ, अपॉर्चुनिटी ऑलमोस्ट लॉस्ट, क्योंकि सब कुछ भुल गया। हुण इस दे जीवन दे विच कोई इस नूं ऐसा वचन कहे, ऐसा शब्द कहे, इनू मौका मिले, ये सुन नूं तैयार होवे, सुनाउण वाला भी मिले, राइट टाइम आवे, राइट मोमेंट आवे, इहदी होमे आकड़ थोड़ी नीवी होई होई होवे, इस नूं कोई सुनाउण वाला मिल जाए कि ये जीओ बहुते जन्म भरमिया तां सतगुर शब्द सुना है। दूसरा पहर इसने खटना सी, बनाना सी, कमाना सी, जो लैन आया सी लैन आया सी, जो करना आया सी, इमेजिन करो वो बनजारा चीजा वेचन गया है, चीजा वेचन गया है ताकि कुछ लैके आवे, और जिथे वो वेचन गया उथे जाके उन्हें चेता ही भूल जाए कि करना है। दिस इज अवर स्टोरी, ये साड़ी कहानी है। कई दफा ऐसा होंदा कि माड़ा मोटा सुन नूं मिलदा है, उदों मामूली जिहा असर हुंदा है, बाहर निकल के असीं फिर भुल जाने, फिर भुल जाने। वो बनजारे दा की बनेगा कि चीजां वेचण आया, दूसरे पिंडां दे विच आया, लेकिन उन्हूं चेता ही भुल गया कि वह की करन आया है। उहदे उत्ते तो सानू तरस आ सकता है, अपने तो शायद तरस सानू ना आवे। है साड़ी ओही कहानी, दूजे पहरे रहन के बनजारिया मित्रा विसर गया ध्यान। फिर की हुंदा है, इन्हूं कदे कोई चकदा है, कदे कोई चकदा है, कदे कोई चकदा है, उन्हां दी भी मत्ते पड़दा पिया हुंदा है, इहदी ते भी पा दिंदे हैं। हथो हथ नचाइए वणजारिया मित्रा ज्यो जसुधा कर कान, हथो हथ नचाइए प्राणी मात कहे सुत मेरा। माता कहिंदी है मेरा है, भैणा कहिंदियां ने मेरा है, भरा कहिंदे ने मेरा है, पुत्र कहिंदा है मेरा है, नानके दादके चाचे ताए सब हथो हथ चक्की फिरदे। गुरु जी कहिंदे ओए अचेत, ओए बेहोश, ओए पागल, चेत अचेत मूड मन मेरे अंत नहीं कछ तेरा, जिन रच रचिया तिसे न जाने मन पीतर तर ज्ञान, कौ नानक प्राणी दूजे पहरे विसर गया ध्यान। दो पहर विसर गए, तीसरा पहर, तीजे पहरे रहन के वणजारिया मित्रा तन जोवन स्यों चित। तीसरा पहर, दो पहर तो गुजर गया, दो ही रह गए ना, दो ही रह गए ने, ते तीसरा पहर जड़ा है उहदे विच कहिंदे चेता भुल चुका है, इहनूं कोई दसण वाला समझाए ये सुण नूं तैयार नहीं है, ये सुनना नहीं चाहुंदा है, ते इहदा हुण जड़ा है चित सिर्फ दो चीज़ां दे विच लगा होया है, तन जोवन जवानी, तो जो कुछ भी जवानी च कीता जांदा है वो सारा कुछ लई तन चाहिए, जितनी भी आवारागर्दी करनी चाहता है, तो ऐश प्रस्ती ये करनी चाहता है, जो ये मन आईया करनिया चाहता है, उहदे लई तन चाहिए। संजमी सौखी सादी सरल जिंदगी लिए तो बहुता धन चाहिए ही नहीं है, ये तो मूर्खता है। पिछले दिनों दे विच ही संत महाराज की एक कीर्तन की एक टेप दीवान सुनदे हां, बड़ा हैरान होया, संत महाराज ने कहा बहुता धन नहीं कमाना चाहिए, ये दिमाग खराब कर दिंदा है, औमे वधा दिंदा है, श्रद्धा घटा दिंदा है, भक्ति तोड़ दिंदा है। ये महाराज के वचन बाणी बाबा जी के कीर्तन सुने, बहुता ज्यादा धन भी नहीं कहते चाहिए, वह भी सिर दर्दी ही होंगी है, पर कहते क्योंकि इन्हें बड़ा कुछ ये करना चाहता है, बहुत थां ते ये जाना चाहता है, ਬਹੁਤ ਚੀਜ਼ਾਂ ਦੇ ਸੁਪਨੇ ਲੈਂਦਾ ਹੈ। ਕਹਿੰਦੇ ਉਦੋਂ ਫਿਰ ਇਹਦਾ ਚਿੱਤ ਧਨ ਅਤੇ ਜੋਬਨ ਦੇ ਵਿੱਚ ਹੀ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸਿਉਂ ਚਿੱਤ, ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ ਵੱਧਾ ਛੁੱਟੇ ਚਿੱਤ। ਅਤੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਤਾਂ ਦੂਰ ਦੀ ਗੱਲ, ਉਹਦਾ ਜ਼ਿਕਰ ਨਹੀਂ ਇਹ ਸੁਣਨਾ ਚਾਹੁੰਦਾ ਜਿਸਨੇ ਇਸ ਨੂੰ ਛੁਟਾਉਣਾ ਹੈ। ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਕਹਿੰਦੇ ਮਾਇਆ ਦੇ ਵਿੱਚ ਪਖੜਾ ਗਿਆ, ਇਹਦਾ ਦਿਮਾਗ ਖਰਾਬ ਹੋ ਗਿਆ। ਧਨ ਸਿਉਂ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ, ਤੀਜੇ ਇੱਕ ਪਹਿਰ 'ਚ ਹੀ ਉਹਨਾਂ ਨੇ ਕਹਿ ਦਿੱਤਾ ਕਿ ਇਸ ਨੇ ਇਹ ਦੁਰਲੱਭ ਜਨਮ ਸਮਝ ਲਓ ਗਵਾ ਦਿੱਤਾ, ਅਹਿਲਾ ਜਨਮ ਗਵਾਇਆ। ਕਿਉਂਕਿ ਉਹ ਵਪਾਰ ਜਿਹੜਾ ਕਰਨਾ ਸੀ, ਕੁਛ ਛੱਡ ਕੇ ਜਾਣਾ ਸੀ, ਕੁਛ ਲੈ ਕੇ ਜਾਣਾ ਸੀ, ਉਹ ਕੀਤਾ ਹੀ ਨਹੀਂ। ਉਹ ਵਪਾਰ ਕੀ ਸੀ? ਗੁਰੂ ਸ਼ਰਨ 'ਚ ਆ ਕੇ ਸਾਰੇ ਹੀ ਅਵਗੁਣ ਛੱਡਣੇ ਸਨ, ਗੁਰੂ ਸ਼ਰਨ 'ਚ ਆ ਕੇ ਸਾਰੇ ਹੀ ਮਨ ਦੇ ਅਵਗੁਣ ਛੱਡਣੇ ਸਨ, ਸਾਰੇ ਹੀ ਮਨ ਦੇ ਸੁਭਾਅ ਬਦਲਣੇ ਸਨ, ਆਪਣੀ ਅਕਲ ਮਤ ਚੰਚਲ ਚਤਰਾਈ ਉਹ ਛੱਡਣੀ ਸੀ, ਅਤੇ ਆਪਣੀ ਹਉਮੈ ਖਤਮ ਕਰਨੀ ਸੀ, ਉਹ ਦੇਣੀ ਸੀ। ਉਹ ਇਸਨੇ ਕੀਤਾ ਨਹੀਂ, ਅਤੇ ਨਾਲ ਲੈ ਕੇ ਜਾਣੇ ਸੀ ਇਸਨੇ ਰੱਬੀ ਗੁਣ, ਰੱਬ ਵਰਗੇ ਗੁਣ ਨਾਲ ਲਿਜਾਣੀ ਸੀ, ਮਨ ਦੀ ਇਕਾਗਰਤਾ ਨਾਲ ਲਿਜਾਣੀ ਸੀ, ਮਨ ਦੀ ਪਵਿੱਤਰਤਾ ਨਾਲ ਲਿਜਾਣਾ ਸੀ, ਰੱਬੀ ਗਿਆਨ ਅਤੇ ਨਾਲ ਲਿਜਾਣੇ ਸਨ ਰੱਬੀ ਗੁਣ। ਉਹ ਵਪਾਰ ਹੀ ਨਹੀਂ ਇਸਨੇ ਕੀਤਾ, ਉਹਨਾਂ ਲੋਕਾਂ ਦੇ ਨੇੜੇ ਗਿਆ ਹੀ ਨਹੀਂ ਜਿੱਥੇ ਜਿਹਨਾਂ ਨੂੰ ਇਹ ਆਪਣੇ ਅਵਗੁਣ ਦਿੰਦਾ ਔਰ ਉਹਨਾਂ ਤੋਂ ਗੁਣ ਲੈ ਲੈਂਦਾ, ਇਹ ਕੀਤਾ ਹੀ ਨਹੀਂ। ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ, ਕਉ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉਂ ਚਿੱਤ। ਤਨ ਅਤੇ ਜੋਬਨ ਦੇ ਨਾਲ ਕਹਿੰਦੇ ਦਾ ਚਿੱਤ, ਤੀਜਾ ਪਹਿਰ ਖਤਮ ਹੋ ਗਿਆ। ਮਹਾਰਾਜ ਨੇ ਤਾਂ ਇਹਦੇ ਵਿੱਚ ਹੀ ਕਹਿ ਦਿੱਤਾ ਹੈ ਕਿ ਐਲਾ ਜਨਮ ਗਵਾਇਆ, ਕਿਉਂਕਿ ਹੁਣ ਜਿਹੜਾ ਚੌਥਾ ਪੈਰ ਹੈ ਉਹਦੇ ਵਿੱਚ ਕੁਛ ਨਹੀਂ ਹੋਣਾ। ਪਹਿਲਾ ਪੈਰ ਮਾਤਾ ਦੇ ਗਰਭ 'ਚ ਗੁਜ਼ਰ ਗਿਆ, ਦੂਜਾ ਪੈਰ ਕੋਈ ਚੁੱਕੀ ਫਿਰਦਾ, ਕੋਈ ਚੁੱਕੀ ਫਿਰਦਾ, ਕੋਈ ਚੁੱਕੀ ਫਿਰਦਾ, ਉਹਦੇ ਵਿੱਚ ਗੁਜ਼ਰ ਗਿਆ, ਉਹਦੇ ਵਿੱਚ ਉਹ ਨਿਕਲਿਆ, ਅਤੇ ਧਨ ਅਤੇ ਜੋਬਨ ਨੇ ਇਹਨੂੰ ਪਾਗਲ ਕਰ ਦਿੱਤਾ। ਉੱਥੇ ਤੱਕ ਕਹਿੰਦੇ ਇਹਦਾ ਜਨਮ ਬਿਲਕੁਲ ਤਕਰੀਬਨ ਤਬਾਹ ਹੋ ਚੁੱਕਾ ਹੈ। ਬਾਕੀ ਰਹਿ ਗਿਆ ਚੌਥਾ ਪਹਿਰ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਲਾਵੀ ਹੁੰਦਾ ਹੈ ਜਦੋਂ ਫਸਲ ਪੱਕ ਜਾਏ, ਜਦੋਂ ਫਸਲ ਪੱਕ ਜਾਂਦੀ ਹੈ ਉਸਨੂੰ ਕੱਟਣ ਵਾਸਤੇ ਜਦੋਂ ਜ਼ਿਮੀਦਾਰ ਆਉਂਦਾ ਹੈ ਉਸਨੂੰ ਲਾਵੀ ਕਹਿੰਦੇ ਹਨ, ਉਹ ਫਸਲ ਵੱਢਣ ਆ ਗਿਆ। ਚੌਥਾ ਪਹਿਰ ਜਾਨੀ ਜ਼ਿੰਦਗੀ ਦੀ ਫਸਲ ਪੱਕ ਗਈ ਹੈ, ਅਤੇ ਹੁਣ ਇਸ ਫਸਲ ਨੂੰ ਕੱਟਣ ਵਾਲੇ ਜਮਦੂਤ ਨੇ ਆਉਣਾ ਹੈ, ਜਮ ਨੇ ਆਉਣਾ ਹੈ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ, ਉਹ ਆ ਗਿਆ ਹੁਣ ਖੇਤੀ ਵੱਢਣ ਲਈ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ, ਕਹਿੰਦੇ ਉਹ ਫਸਲ ਕੱਟ ਕੇ ਯਾਨੀ ਇਸ ਦੀ ਰੂਹ ਨੂੰ, ਇਸ ਦੀ ਆਤਮਾ ਨੂੰ ਇਸ ਦੇ ਸਰੀਰ ਦੇ ਵਿੱਚੋਂ ਨਿਕਾਲ ਕੇ ਲੈ ਤੁਰਦਾ ਹੈ, ਕਿਸੇ ਨੂੰ ਨਹੀਂ ਪਤਾ ਲੱਗਦਾ ਕਿੱਧਰ ਗਿਆ, ਕੀ ਉਹਦੇ ਨਾਲ ਵਾਪਰ ਰਿਹਾ ਹੈ, ਕੀ ਉਹਦੇ ਨਾਲ ਹੋ ਰਿਹਾ ਹੈ, ਕੀ ਉਹਦੇ ਨਾਲ ਗੁਜ਼ਰ ਰਹੀ ਹੈ, ਉਹਦਾ ਭੇਤ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਆ ਪਿੱਛੇ ਥੋੜ੍ਹੇ ਕੁ ਦਿਨ ਦਾ ਰੋਣਾ ਧੋਣਾ ਜਿਹਾ ਲੋਕ ਕਰਿਆ ਕਰਦੇ ਹਨ। ਝੂਠਾ ਰੁਦਨ ਹੋਆ ਦੁਆਲੇ ਖਿਨਵੇਂ ਪਿਆ ਪਰਾਇਆ, ਪਲਾਂ ਦੇ ਵਿੱਚ ਕਹਿੰਦੇ ਪਰਾਇਆ ਹੋ ਗਿਆ। ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਉ ਨਾਨਕ ਚੌਥੇ ਪਹਿਰੇ ਪ੍ਰਾਣੀ ਲਾਵੀ ਲੁਣਿਆ। ਕਹਿੰਦੇ ਉਹੀ ਉਹ ਵਸਤੂ ਪ੍ਰਾਪਤ ਹੋਈ ਅਖੀਰ 'ਚ ਜਿਹਦੇ ਨਾਲ ਸਾਰੀ ਉਮਰ ਇਸਨੇ ਚਿੱਤ ਲਗਾਇਆ। ਹੁਣ ਸੋਚ ਕੇ ਜਵਾਬ ਦਿਓ ਸਾਰੇ ਕਿ ਇਸਨੇ ਚਿੱਤ ਕਿਹੜੀ ਚੀਜ਼ ਦੇ ਨਾਲ ਲਗਾਇਆ? ਤੀਜੇ ਪਹਿਰ 'ਚ ਅਸਾਂ ਉਸਨੂੰ ਬੋਲਿਆ, ਤੀਜੇ ਪਹਿਰ 'ਚ ਗੁਰੂ ਜੀ ਨੇ ਜ਼ਿਕਰ ਕੀਤਾ ਹੈ। ਕਿਹੜੀ ਚੀਜ਼ ਦੇ ਨਾਲ ਇਸਨੇ ਸਾਰੀ ਜ਼ਿੰਦਗੀ ਚਿੱਤ ਲਗਾਇਆ? ਧਨ ਜੋਬਨ ਸਿਉਂ ਚਿੱਤ, ਧਨ ਜੋਬਨ ਸਿਉਂ ਚਿੱਤ। ਉਹਦੇ ਨਾਲ ਚਿੱਤ ਲਗਾ ਕੇ ਰੱਖਿਆ। ਨਾ ਧਨ ਨੇ ਨਾਲ ਜਾਣਾ ਹੈ, ਨਾ ਜੋਬਨ ਨੇ ਨਾਲ ਜਾਣਾ, ਨਾਲ ਫਿਰ ਕੀ ਜਾਣਾ ਹੈ। ਉਹਨਾਂ 'ਚ ਜਿਹੜੀ ਸੁਰਤੀ ਰਹਿ ਗਈ ਹੈ, ਉਹਨਾਂ 'ਚ ਜਿਹੜਾ ਖਿਆਲ ਰਹਿ ਗਿਆ ਹੈ, ਉਹਨਾਂ 'ਚ ਜਿਹੜਾ ਫੁਰਨਾ ਰਹਿ ਗਿਆ ਹੈ, ਉਸ ਵਾਸ਼ਨਾ ਨੇ ਨਾਲ ਜਾਣਾ ਹੈ। ਉਹ ਫੇਸ ਦਾ ਕੀ ਬਣਾਉਂਦੀ ਹੈ ਉਹ ਆਪਾਂ ਕੱਲ੍ਹ ਨੂੰ ਸੁਣਿਆ। ਹੁਣ ਪੂਰ ਚੁਕਤੀ ਖਿਮਾ, ਇਹ ਹੈ ਗੁਰੂ ਦਾ ਸ਼ਬਦ, ਇਹ ਹੈ ਗੁਰੂ ਦੇ ਸ਼ਬਦ ਦਾ ਗਿਆਨ। ਅਗਰ ਭਾਗਾਂ ਵਾਲੇ ਕਿਸੇ ਜੀਵ ਦੇ ਇਹ ਕੰਨਾਂ ਰਾਹੀਂ ਉਤਰ ਕੇ ਹਿਰਦੇ ਚਲਿਆ ਜਾਏ, ਫਿਰ ਉਸਨੂੰ ਰਿਐਲਿਟੀ ਨਜ਼ਰ ਆ ਜਾਂਦੀ ਹੈ ਕਿ ਆਹ ਹੈ ਅਸਲੀਅਤ, ਆਹ ਹੈ ਰਿਐਲਿਟੀ, ਔਰ ਅਸੀਂ ਕਿੱਥੇ ਭੁੱਲੇ ਬੈਠੇ। ਹੁਣ ਪਿਆਰ ਨਾਲ ਸੁਣੋ, ਗਾਓ, ਗੁਰ ਕਾ ਸ਼ਬਦ ਰਤਨ ਹੈ।
ਗੁਰ ਕਾ ਸ਼ਬਦ ਰਤਨ, ਗੁਰ ਕਾ ਸ਼ਬਦ ਰਤਨ, ਹੀਰੇ ਜੇਤ ਜੜਾ, ਰਤਨ ਹੈ ਗੁਰ ਕਾ ਸ਼ਬਦ ਰਤਨ।